ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਸਤਿਗੁਰਾਂ ਨੇ ਸਿੱਖਾਂ ਨੂੰ ਇਹ ਦ੍ਰਿੜ ਕਰਵਾਇਆ ਸੀ, ਖਾਲਸਾ ਖਾਸ ਕਹਾਵੈ ਸੋਈ, ਜਾਂਕਾ ਹਿਰਦੈ ਭਰਮ ਨਾ ਹੋਈ। ਪਰਮ ਪੇਖਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਉਹਨਾਂ ਨੇ ਕਿਹਾ, ਮੈਂ ਅਕਾਲ ਪੁਰਖ ਦਾ ਬੁਲਾਇਆ ਬੋਲਦਾ ਹਾਂ ਔਰ ਤੁਹਾਨੂੰ ਅਕਾਲ ਪੁਰਖ ਨਾਲ ਜੋੜਨਾ ਹੈ, ਰੱਬੀ ਉਪਦੇਸ਼ ਇਸ ਲਈ ਦੇ ਰਿਹਾ ਹਾਂ। ਕਹਿਓ ਪ੍ਰਭੂ ਸੋ ਭਾਖ ਹੂੰ, ਕਿਸੂ ਨਾ ਕਾਣ ਰਾਖ ਹੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਕਿਹਾ ਹੈ, ਰਾਮ ਨਾਮ ਜੋ ਜਨ ਜਪੈ, ਅਣ ਦਿਨ ਸਦ ਜਾਗੈ, ਤੰਤ ਮੰਤ ਨਾ ਜੋਹੀ ਹੈ, ਇਸ ਚਾਖ ਨਾ ਲਾਗੈ। ਜੋ ਪ੍ਰਮਾਤਮਾ ਦਾ ਨਾਮ ਜਪਦਾ ਹੈ, ਹਮੇਸ਼ਾ ਵਿਕਾਰਾਂ ਦੇ ਹਲਿਆਂ ਤੋਂ ਸੁਚੇਤ ਰਹਿੰਦਾ, ਜਾਗ ਕੇ ਰਹਿੰਦਾ ਹੈ, ਤੰਤਰ ਮੰਤਰ ਉਸਨੂੰ ਜੋ ਨਹੀਂ ਸਕਦਾ, ਕੋਈ ਬਦ ਨਜ਼ਰ ਉਸਨੂੰ ਨਹੀਂ ਲੱਗਦੀ। ਤੰਤਰ ਵਿਧੀ ਅਨੁਸਾਰ ਅਤੇ ਜੰਤਰ ਮੰਤਰ ਤੰਤਰ ਸਾਡੇ ਦੇਸ਼ ਵਿੱਚ ਇਸ ਦਾ ਬੜਾ ਪ੍ਰਭਾਵ ਰਿਹਾ। ਮੰਤਰ ਕੀ ਸੀ? ਇੱਕ ਲਫ਼ਜ਼ ਦਾ ਵਾਰ ਵਾਰ ਉਚਾਰਨ ਕਰਨਾ, ਜ਼ੁਬਾਨ ਤੋਂ ਉਚਾਰਨ ਕਰਨਾ, ਫਿਰ ਮਨ ਕਰਕੇ ਉਚਾਰਨ ਕਰਨਾ, ਵਾਰ ਵਾਰ ਉਹਨੂੰ ਜਪਣਾ ਰਸਨਾ ਨਾਲ, ਕੰਠ ਰਾਹੀਂ ਜਾਂ ਹਿਰਦੇ ਰਾਹੀਂ, ਇਹਨੂੰ ਕਿਹਾ ਗਿਆ ਮੰਤਰ। ਜੰਤਰ ਸੀ ਕੁਛ ਲਿਖ ਦੇਣਾ ਕਾਗਜ਼ 'ਤੇ, ਉਹ ਤਵੀਜ਼ ਬਣਾ ਕੇ ਉਹਨੂੰ ਗਲ 'ਚ ਲਟਕਾ ਲੈਣਾ, ਇਸ ਨੂੰ ਕਿਹਾ ਗਿਆ ਜੰਤਰ। ਤੰਤਰ ਹੈ ਟੂਣਾ ਆਦਿ, ਕਈ ਵਾਰ ਵੇਖਿਆ ਹੋਵੇਗਾ ਕਿਸੇ ਚੁਰਾਹੇ 'ਤੇ ਨਾਰੀਅਲ ਤੋੜਿਆ ਪਿਆ, ਮੌਲੀ ਹੈ, ਸੰਦੂਰ ਸੁੱਟਿਆ ਹੋਇਆ ਹੈ, ਕੋਈ ਭਾਂਡਾ ਭੱਜਿਆ ਪਿਆ ਹੈ, ਜਿਸ ਨੂੰ ਟੂਣਾ ਕਹਿੰਦੇ ਹਾਂ। ਸਾਹਿਬ ਜੀ ਕਹਿੰਦੇ ਨੇ, ਹੇ ਅਕਾਲ ਪੁਰਖ, ਮੈਂ ਇਹਨਾਂ ਕਿਸੇ ਜੰਤਰ ਮੰਤਰ ਨੂੰ ਨਹੀਂ ਮੰਨਦਾ, ਮੇਰਾ ਸਭ ਤੋਂ ਵੱਡਾ ਮੰਤਰ ਤੂੰ ਹੈ, ਸਭ ਤੋਂ ਵੱਡਾ ਜੰਤਰ ਵੀ ਤੂੰ ਹੈ, ਸਭ ਤੋਂ ਵੱਡਾ ਤੰਤਰ ਵੀ ਤੂੰ ਹੈ। ਨਮੋ ਮੰਤਰ ਮੰਤਰ, ਹੇ ਮੰਤਰਾਂ ਦੇ ਸਿਰ ਮੰਤਰ, ਮਹਾਂਮੰਤਰ ਪਰਮਾਤਮਾ, ਮੈਂ ਤੈਨੂੰ ਮੱਥਾ ਟੇਕਦਾ ਹਾਂ। ਹੇ ਜੰਤਰਾਂ ਦੇ ਸਿਰ ਜੰਤਰ, ਮਹਾਨ ਤਵੀਜ਼, ਮਹਾਨ ਜੰਤਰ ਪਰਮਾਤਮਾ, ਤੂੰ ਹੀ ਸਭ ਤੋਂ ਵੱਡਾ ਜੰਤਰ ਹੈ। ਇਹ ਯੰਤਰ ਕੀਤੇ ਕਿਸ ਲਈ ਜਾਂਦੇ ਸਨ? ਮੇਰਾ ਫਾਇਦਾ ਹੋ ਜਾਏ, ਦੂਸਰੇ ਦਾ ਨੁਕਸਾਨ ਹੋ ਜਾਏ, ਪਰ ਪਰਮਾਤਮਾ ਤੂੰ ਤੇ ਐਸਾ ਹੈ ਜੋ ਸਰਬੱਤ ਦਾ ਭਲਾ ਕਰਦਾ ਹੈ, ਤੂੰ ਹੀ ਸਭ ਤੋਂ ਵੱਡਾ ਤੰਤਰ ਹੈ। ਨਮੋ ਇਸ਼ਟੇ ਇਸ਼ਟੇ, ਨਮੋ ਤੰਤਰ ਤੰਤਰੰ। ਇਸ਼ਟ ਹੁੰਦਾ ਹੈ ਪਿਆਰਾ, ਉਪਾਸ਼ਨਾ ਯੋਗ, ਤੂੰ ਹੀ ਸਭ ਤੋਂ ਜ਼ਿਆਦਾ ਉਪਾਸ਼ਨਾ ਯੋਗ ਹੈ, ਤੂੰ ਹੀ ਗੁਰੂ ਹੈ, ਤੂੰ ਹੀ ਸਭ ਤੋਂ ਵੱਡਾ ਤੰਤਰਾਂ ਸਿਰ ਤੰਤਰ ਹੈ। ਜਾਦੂ ਟੂਣਾ ਹੋਰ ਤੇ ਸਭ ਰੱਬ ਨੂੰ ਭੁਲਾਉਣ ਵਾਲੇ ਹਨ, ਹੋਰ ਪਾਸੇ ਜੋੜਨ ਵਾਲੇ ਹਨ। ਸਦਾ ਸੱਚ ਦਾ ਨੰਦ ਸਰਬੰਗ ਪ੍ਰਨਾਸੀ, ਇਹ ਅਕਾਲ ਪੁਰਖ ਤੂੰ ਸਦਾ ਵਾਸਤੇ ਹੈ, ਤੂੰ ਸੱਤ ਹੈ ਜਿਸ ਦਾ ਕਦੀ ਅਭਾਵ ਨਹੀਂ ਹੁੰਦਾ। ਚੇਤਨ, ਚਿੱਤ ਦਾ ਅਰਥ ਹੈ ਚੇਤਨ, ਪਰਮ ਹੋਸ਼ ਹੈ, ਤੂੰ ਅਨੰਤ ਸਰੂਪ ਹੈ, ਤੂੰ ਸਾਰੇ ਜੀਵਾਂ ਜੰਤੂਆਂ ਦਾ ਵਿਨਾਸ਼ ਕਰਨ ਵਾਲਾ ਵੀ ਆਪ ਹੈ। ਅਨੂਪੇ ਅਰੂਪੇ ਸਮਸਤੁਲ ਨਿਵਾਸੀ, ਉਪਮਾ ਰਹਿਤ ਹੈ, ਰੂਪ ਰਹਿਤ ਹੈ, ਸਾਰਿਆਂ ਵਿੱਚ ਨਿਵਾਸ ਕਰਨ ਵਾਲਾ ਹੈ। ਸਦਾ ਸਿੱਧ ਦਾ, ਬੁੱਧ ਦਾ, ਬ੍ਰਿਧ ਕਰਤਾ, ਇਹ ਤੂੰ ਦਾਤਾ ਸਦਾ ਵਾਸਤੇ ਸਿੱਧੀ ਦੀ ਬਖਸ਼ਿਸ਼ ਕਰਨ ਵਾਲਾ ਹੈ। ਸਿੱਧੀ ਦਾ ਦਾਤਾ, ਬੁੱਧ ਦਾ ਦਾਤਾ ਹੈ। ਵ੍ਰਿਧੀ, ਵ੍ਰਿਧੀ ਕੀ ਹੈ? ਵਾਧਾ, ਤੂੰ ਹੀ ਬੁੱਧ ਵਿੱਚ ਵਾਧਾ ਕਰਨ ਵਾਲਾ ਹੈ, ਸਿੱਧੀਆਂ ਦਾ ਦਾਤਾ ਹੈ, ਵਾਧਾ ਕਰਨ ਵਾਲਾ ਹੈ। ਅਦੋ ਉਰਧ ਅਰਧੰ ਅਗੰ ਔਗ ਹਰਤਾ, ਹੇ ਦਾਤਾ ਅਦੋ ਹੇਠਾਂ, ਉਰਧ ਉੱਚਾ, ਅਰਧੰ ਵਿਚਕਾਰ, ਅਗੰ ਔਗ ਹਰਤਾ ਹਰ ਥਾਂ ਤੇ, तू व्यापक है ते पापां दा नाश करन वाला है। परम परम परमेश्वरं प्रोश पालन, तू वड्डियां तो वड्डा है, परमेश्वर है। जेड़े गुप्त ने प्रोश दार्थ हुंदा लुकिया होया गुप्त, उन्हां दी भी रखिया करन वाला है, पालन करन वाला है। अचिंत दान दे प्रभ मेरा, विच पाथर कीट पखानी है। सदा सर्वदा सिद्ध दाता दयालु, तू सदा वास्ते सारियां नूं सिद्धियां देन वाला है और दाता है, दया दा पुंज है। अशेदी अभेदी अनामं अकामं, तू ना छेदे जान वाला, विनिया नहीं जांदा, भन्निया नहीं जांदा, अनामं अकामं। तू नाम रहत है, खास विशेष एक नाम जो पूरा तेरी व्याख्या कर सके कि तू की है, ऐसा कोई नहीं। तू कामना रहता है, समस्तो पराजी समस्त स्तम, समस्तो पराजी तू सब नु पैदा करने वाला है, सारियां दा घर है। भाव से दाता सब तेरे विच हन, तू सब विच है। तू समस्त स्तम, तू सारियां दा घर है। तेरा जोर चाचरी छंद, जले हैं तू जल विच हैं, थले हैं थल विच भी हैं, खुशकी विच हैं, अभीत हैं निरपय हैं, अभे हैं तू भेद रहते हैं, तेरा भेद नहीं आउंदा। प्रभु हैं तू प्यारा है, अजू हैं तू अजन्मा है, आदेश हैं तू खास देश रहते हैं, अभेश हैं तेरा कोई खास पहरावा नहीं। भुजंग प्रयात छंद, अगाधे अबाधे आनंदी स्वरूप, तेरी हाथ नहीं आउंदी, गहराई दा पता नहीं लगदा, तू नास रहता है, अनंत स्वरूप है। नमो सर्व माने, तू सारियां दा मान योग है, सन्मान योग है। समस्ती निदाने, सब वस्तुआं दा हर एक चीज दा तू खजाना है, तेनू नमस्कार है। नमस्तु निरनाथे, नमस्तु परमाथे, हे नाथ रह, भाव तू सब दा मालक है, तेरा को मालक नहीं। तू सब दा विनाश करने वाला है, तेनू नमस्कार है। नमस्तु अगंजे, हे नाश रहत प्रभु, तेनू नमस्कार है। नमस्तु अभंजे, तू टुटन भजन तो रहत है। नमस्तु अकाले, काल रहत प्रभु, तेनू नमस्कार है। नमस्तु अपाले, तेनू किसे पालना दी प्रतिपालना दी लोड़ नहीं, जिवें बच्चे नू मां दी जरूरत है, तेनू ए लोड़ नहीं, तेनू नमस्कार है। नमो सर्वदेशे, सर्वदेशे हर थां ते हर देश विच है। नमो सर्व भेसे, नमस्कार है तेनू, तू सारे भेसां विच है। नमो राज राजे, राजियां दे राजे, तेनू नमस्कार है। नमो साज साजे, हे अकाल पुरख, सारी सिरजना दे सिरजनहार परमात्मा, तेनू नमस्कार है। तू इस सब नू साजिया है, तू सिरजनहार है। इस रची हुई सृष्टि का तू ही रचनहार है। नमो शाह शाह, शहनशाह दे शहनशाह। नमो महा महा, ये चंद्रमा दे चंद्रमा, तेनू नमस्कार है। नमो गीत गीते, गीतां दे गीत, भाव संगीत का भी तू संगीत है। नमो प्रीत प्रीते, प्रीतवाना का भी तू प्रीतवान है। प्रीतां विच असल प्रीत तेरी है, तू प्यार का भी प्यार है। नमो रोख रोखे, रोह हुंदा गुस्सा, रोह हे जोश दी शिखर, हे अत्यंत रोह गुस्सा, गुस्सा रूप परमात्मा, तेनू नमस्कार है। नमो सोख सोके, शांति तू आप है, ते फिर कला भी तू आप है। जेकर प्रेम रूप आप है, गीत रूप आप है, गुस्सा भी तू आप है, रोख भी आप है। नमो सोख सोके, सोका सुका देना, नमी नु सोखन वाला भी तू आप है, सोका रूप आप है। नमो सर्व रोगे, नमो सर्व भोगे, सर्व रोग रूप परमात्मा, तेरा ही पाना वर्तदा ते रोग आ जांदा, तू रोग रूप आप है। सब नु भोगन वाला आप है, तेनू नमस्कार है। नमो सर्व जीतंग, नमो सर्व भीतंग, सब नु जितन वाले तेनू नमस्कार है। सारियां नु डराउन वाले, भयभीत करन वाले तेनू नमस्कार है। ਨਮੋ ਸਰਵ ਗਿਆਨੰ ਨਮੋ ਪਰਮਤਾਨੰ। ਸਾਰੇ ਗਿਆਨ ਰੂਪ ਪਰਮਾਤਮਾ ਤੂੰ ਮਹਾਨ ਗਿਆਨ ਹੈ, ਸਭ ਨੂੰ ਤੂੰ ਗਿਆਨ ਬਖਸ਼ਦਾ ਹੈ। ਨਮੋ ਪਰਮ ਤਾਨੰ, ਤਾਨ ਦਾ ਅਰਥ ਹੁੰਦਾ ਵਿਸਥਾਰ, ਤੂੰ ਵਿਸਥਾਰ ਰੂਪ ਆਪ ਹੈ। ਇਹ ਸੰਸਾਰ ਰੂਪ ਹੀ ਚੰਦੋਆ ਤੂੰ ਆਪ ਹੀ ਤਾਨੇ, ਤੈਨੂੰ ਨਮਸਕਾਰ ਹੈ। ਨਮੋ ਸਰਵ ਮੰਤਰੰ, ਸਾਰੇ ਮੰਤਰ ਰੂਪ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਸਰਵ ਜੰਤਰੰ, ਹੇ ਜੰਤਰ ਰੂਪ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਸਰਵ ਦਿਸ਼ੰ, ਕਿਰਪਾ ਦ੍ਰਿਸ਼ਟੀ ਕਰਨ ਵਾਲੇ ਹੇ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਸਰਵ ਕਿਸੰ, ਕਿਸ ਹੁੰਦਾ ਖਿੱਚ ਲੈਣਾ, ਤੂੰ ਸਭ ਨੂੰ ਵਾਪਸ ਬੁਲਾ ਲੈਂਦਾ, ਖਿੱਚ ਲੈਂਦਾ। ਜਬ ਇਹ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲੇ ਦੇਹ ਤਰਸਬ ਹੂੰ। ਤੂੰ ਇਸੇ ਲਈ ਸਭ ਨੂੰ ਖਿੱਚ ਦਾ ਕਾਰਨ ਬਣਿਆ ਹੋਇਆ, ਸਭ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਨਮੋ ਸਰਵ ਰੰਗੇ, ਸਾਰੇ ਰੰਗਾਂ ਰੂਪਾਂ ਵਿੱਚ ਪਰਮਾਤਮਾ ਤ੍ਰਿਭੰਗੀ ਜਾਂ ਨੰਗੇ, ਤਿੰਨਾਂ ਤਾਪਾਂ ਆਦਿ ਵਿਆਦੀ ਉਪਾਧੀ ਦਾ ਨਾਸ਼ ਕਰਨ ਵਾਲੇ, ਇਹ ਪੰਜ ਭੂਤ ਕੀ ਅੰਗਾਂ ਤੋਂ ਰਹਿਤ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮੋ ਜੀਵ ਜੀਵੰ, ਨਮੋ ਬੀਜ ਬੀਜੇ, ਹੇ ਬੀਜ ਦੇ ਬੀਜ ਪਰਮਾਤਮਾ ਤੈਨੂੰ ਨਮਸਕਾਰ ਹੈ। ਜੀ ਕੇ ਜੀਵਨ ਰਾਮ ਗੁਸਈਆਂ, ਜੀ ਕੇ ਜੀਵਨਾ ਮੋਹੇ ਨਾ ਵਿਸਾਰੋ, ਮੈਂ ਜਨ ਤੇਰਾ। ਨਮੋ ਜੀਵ ਜੀਵੰ, ਜੀਵਾਂ ਦੇ ਜੀਵਨ ਰੂਪ ਪਰਮਾਤਮਾ ਬੀਜ ਦੇ ਵੀ ਬੀਜ ਤੈਨੂੰ ਨਮਸਕਾਰ ਹੈ। ਅਖਿਜੇ ਅਭਿਜੇ ਸਮਸਤੰ ਪ੍ਰਸਿੱਜੈ, ਅਖਿਜੈ ਜੋ ਕਦੇ ਖਿੱਚਦਾ ਨਹੀਂ, ਗੁੱਸੇ ਵਿੱਚ ਨਹੀਂ ਆਉਂਦਾ, ਪ੍ਰਸਿੱਜੈ ਉਹ ਅਕਾਲ ਪੁਰਖ। ਹੇ ਪਰਮਾਤਮਾ ਤੂੰ ਕਦੀ ਵੀ ਅਖਿੱਚਦਾ ਨਹੀਂ, ਅਭਿੱਜਦਾ ਨਹੀਂ, ਭਾਵ ਖਿੱਚ ਕੇ ਗੁੱਸੇ ਵਿੱਚ ਨਾ ਆਉਣ ਵਾਲੇ ਅਤੇ ਨਾ ਪਸੀਜਣ ਵਾਲੇ ਪਰਮਾਤਮਾ ਤੈਨੂੰ ਨਮਸਕਾਰ ਹੈ। ਕਿਰਪਾਲੰ ਸਰੂਪੇ ਕੁਕਰਮੰ ਪਰਨਾਸੀ, ਕਿਰਪਾ ਰੂਪ ਹੈ, ਕੁਕਰਮਾਂ ਦਾ ਨਾਸ਼ ਕਰਨ ਵਾਲਾ ਹੈ। ਸਦਾ ਸਰਬਦਾ ਰਿਦ ਸਿੱਧੰ ਨਿਵਾਸੀ, ਸਦਾ ਵਾਸਤੇ ਸਾਰੀਆਂ ਦਾਤਾਂ ਦੇਣ ਵਾਲਾ ਹੈ। ਹੇ ਦਾਤਾ, ਰਿਧੀਆਂ ਸਿੱਧੀਆਂ ਦਾ ਤੂੰ ਨਿਵਾਸ ਹੈ, ਰਿਧੀਆਂ ਸਿੱਧੀਆਂ ਸਭ ਤੇਰੇ ਚਰਨਾਂ ਵਿੱਚ ਨਿਵਾਸ ਕਰਦੀਆਂ ਹਨ। ਚਰਪਟ ਛੰਦ ਤੋਂ ਪ੍ਰਸਾਦ, ਅੰਮ੍ਰਿਤ ਕਰਮੇ, ਹੇ ਪ੍ਰਭੂ ਤੂੰ ਜਿਹੜੀ ਬਖਸ਼ਿਸ਼ ਕਰਦਾ ਹੈ ਉਹ ਅੰਮ੍ਰਿਤ ਰੂਪ ਹੈ, ਉਹ ਅਮਰ ਕਰ ਦਿੰਦੀ ਹੈ। ਜਿਸ 'ਤੇ ਤੂੰ ਕਿਰਪਾ ਕਰਦਾ ਹੈ ਉਹ ਅਮਰ ਹੋ ਜਾਂਦਾ। ਅੰਮ੍ਰਿਤ ਧਰਮੇ, ਅੰਮ੍ਰਿਤ ਦਾ ਅਰਥ ਹੁੰਦਾ ਵਿਘਨ ਰਹਿਤ, ਤੂੰ ਵਿਘਨ ਰਹਿਤ ਤੇਰਾ ਧਰਮ ਹੈ, ਉਸ ਵਿੱਚ ਕੋਈ ਰੁਕਾਵਟ ਨਹੀਂ, ਤੇ ਧਰਮ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਜਿਵੇਂ ਤੇਰੀ ਬਖਸ਼ਣਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ, ਤੇਰਾ ਤੂੰ ਇਨਸਾਫ਼ ਦੇਣਾ ਚਾਹੇ, ਤੂੰ ਨਿਆਂ ਕਰਨਾ ਚਾਹੇ ਤੇ ਕੌਣ ਹੈ ਜੋ ਰੋਕ ਪਾਏ। ਅਖਲ ਯੋਗ ਹੈ, ਅਖਲ ਦਾ ਅਰਥ ਹੁੰਦਾ ਹੈ ਸਮੂਹ, ਸਾਰਾ ਹਰ ਇੱਕ ਨਾਲ ਤੂੰ ਜੁੜਿਆ ਹੋਇਆ ਹੈ। ਅਚਲ ਹੋ ਗਏ ਭੋਗ ਭੰਡਾਰਾ ਪਦਾਰਥ, ਤੇਰੇ ਭੰਡਾਰੇ ਐਸੇ ਨੇ ਜੋ ਮੁੱਕਣ ਵਾਲੇ ਨੇ, ਅਚਲ ਨੇ। ਅਚਲ ਰਾਜ ਏ ਤੇਰਾ ਰਾਜ, ਅਟਲ ਹੈ, ਚਲਾਏ ਮਾਨਨੀ ਅਟਲ ਸਾਜੇ, ਤੇ ਸਿਰਜਣ ਕਰਨ ਵਾਲੀ ਕਾਰ ਤੇਰੀ ਇਹ ਵੀ ਸਦਾ ਵਾਸਤੇ ਕਾਇਮ ਹੈ। ਅਖਲ ਧਰਮ, ਸਾਰੇ ਥਾਵਾਂ ਤੇ ਸੰਸਾਰ ਵਿੱਚ ਵਿਆਪੀ ਧਰਮ ਵਾਲਾ ਹੈ। ਅਲੱਖ ਕਰਮ, ਤੇਰਾ ਜਿਹੜਾ ਕਰਮ ਹੈ ਇਹ ਸਮਝ ਵਿੱਚ ਆਉਣ ਵਾਲਾ ਨਹੀਂ, ਤੂੰ ਕੀ ਕਰ ਦੇਣਾ ਹੈ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ, ਤੂੰ ਕੀ ਕਰਨਾ ਹੈ। ਬੀ ਉਹ ਪੂਛ ਨਾ ਮਸਲਤ ਥਰੈ, ਜੋ ਕੁਛ ਕਰੇ ਸੋ ਆਪੇ ਕਰੇ, ਉਹ ਕਿਸੇ ਰਹਿ ਨਹੀਂ ਲੈਂਦਾ, ਕਿਸੇ ਨੂੰ ਸਮਝ ਨਹੀਂ ਆਉਂਦੀ। ਸਰਬੰ ਦਾਤਾ, ਸਭ ਨੂੰ ਦਾਤਾਂ ਬਖਸ਼ਣ ਵਾਲਾ ਹੈ। ਸਰਬੰ ਗਿਆਤਾ, ਸਾਰਿਆਂ ਦੇ ਅੰਦਰ ਦੀ ਮਨ ਦੀ ਹਾਲਤ ਜਾਣਨ ਵਾਲਾ ਹੈ। ਸਰਬੰ ਪਾਨੇ, ਸਾਰਿਆਂ ਦੇ ਮਨ ਨੂੰ ਪਾਉਣ ਵਾਲਾ ਹੈ, ਪਿਆਰਾ ਲੱਗਣ ਵਾਲਾ ਹੈ। ਸਰਬੰ ਮਾਨੇ, ਸਾਰਿਆਂ ਦਾ ਸਨਮਾਨ ਯੋਗ ਹੈ, ਪੂਜਨੀਕ ਹੈ। ਸਰਬੰ ਪ੍ਰਾਨੰ, ਸਾਰਿਆਂ ਦੀ ਜਿੰਦ ਜਾਨ ਹੈ, ਪ੍ਰਾਣ ਹੈ। ਸਰਬੰ ਤ੍ਰਾਨੰ, ਸਾਰਿਆਂ ਦਾ ਬਲ ਹੈ। ਸਰਬੰ ਭੁਗਤਾ, ਸਭ ਨੂੰ ਭੋਗਣ ਵਾਲਾ ਹੈ। ਸਰਬੰ ਜੁਗਤਾ, ਵਿਆਪਕ ਹੋ ਕੇ ਹਰ ਇੱਕ ਨਾਲ ਜੁੜਿਆ ਹੋਇਆ ਹੈ। ਸਰਬੰ ਦੇਵੰ, ਉਹ ਸਾਰਿਆਂ ਵਾਸਤੇ ਜੋਤ ਸਰੂਪ ਹੈ, ਸਭ ਦਾ ਦੇਵਤਾ ਹੈ। ਦੇਵਤਾ ਹੀ ਉਹ ਹੈ ਜੋ ਦਿਵ ਹੈ, ਪ੍ਰਕਾਸ਼ ਰੂਪ ਹੈ। ਸਰਬੰਗ ਪੇਵੰਗ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ ਹੈ। ਸਰਬੰਗ ਕਾਲੇ ਸਭ ਦਾ ਵਿਨਾਸ਼ ਕਰਨ ਵਾਲਾ ਹੈ। ਸਰਬੰਗ ਪਾਲੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਪ੍ਰਮਾਤਮਾ। ਰੂਆਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ। ਉਹ ਪ੍ਰਮਾਤਮਾ ਅਕਾਲ ਪੁਰਖ ਐਸੀ ਹਸਤੀ ਹੈ ਜੋ ਸਭ ਦਾ ਮੂਲ ਹੈ, ਸਭ ਦਾ ਮੁੱਢ ਹੈ। ਇੱਕ ਦਿਨ ਉਹ ਆਪ ਸੀ, ਇੱਕ ਦਿਨ ਸਭ ਕੁਛ ਮਿਟ ਜਾਂਦਾ, ਫਿਰ ਉਹ ਰਹਿ ਜਾਂਦਾ ਹੈ। ਅਕਾਲ ਪੁਰਖ ਸਦਾ ਵਾਸਤੇ ਰਹਿੰਦਾ। ਅਰਬਦ ਨਰਬਦ ਥੁੰਦੂ ਕਾਰਾ, ਤਰਨ ਨਾ ਗਗਣਾ ਹੁਕਮੇ ਉਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਆਦ ਰੂਪ ਉਸਨੂੰ ਕਿਹਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਜਪ ਵਿੱਚ ਆਪ ਜੀ ਸੁਣਾਏ ਹੋ, ਆਦ ਸੱਚ ਜੁਵਾਦ ਸੱਚ ਹੈ ਬੇ ਸੱਚ, ਨਾਨਕ ਹੋਸੀ ਬੇ ਸੱਚ। ਉਹ ਆਦ ਰੂਪ ਹੈ, ਅਨਾਦ ਮੂਰਤ। ਉਹ ਐਸੀ ਹਸਤੀ ਹੈ, ਐਸੀ ਹੋਂਦ ਹੈ ਜਿਸ ਦਾ ਕੋਈ ਮੁੱਢ ਨਹੀਂ। ਅਜੋਨ ਪੁਰਖ ਅਪਾਰ, ਉਹ ਸਰਵ ਵਿਆਪਕ ਬੇਅੰਤ ਪ੍ਰਮਾਤਮਾ ਜੋਨਾਂ ਵਿੱਚ ਨਹੀਂ ਆਉਂਦਾ। ਐਸਾ ਐਸਾ ਵੀ ਹੋਇਆ, ਪੂਜ ਵਿਅਕਤੀਆਂ ਦੀਆਂ ਮੂਰਤੀਆਂ ਬਣਾ ਲਈਆਂ, ਫਿਰ ਕਿਹਾ ਗਿਆ ਇਹਨਾਂ ਦਾ ਪ੍ਰਮਾਤਮਾ ਦਾ ਜਨਮ ਦਿਨ ਵੀ ਅੱਜ ਜਨਮ ਹੈ, ਅੱਜ ਦੇ ਦਿਨ ਪ੍ਰਮਾਤਮਾ ਜਨਮਿਆ ਸੀ। ਸਤਿਗੁਰੂ ਕਹਿੰਦੇ ਨੇ ਜੋ ਜਨਮੇ ਹੈ ਉਹ ਤੇ ਫਿਰ ਮਰਦਾ ਵੀ ਜ਼ਰੂਰ ਹੈ। ਇੱਥੇ ਤੱਕ ਬਾਣੀ ਵਿੱਚ ਕਹਿ ਦਿੱਤਾ, ਜੋ ਜਨਮ ਹੈ ਤੇ ਸਰ ਪਰ ਮਰਨਾ। ਅਕਾਲ ਪੁਰਖ ਮਰਦਾ ਇਸ ਲਈ ਨਹੀਂ ਕਿ ਜਨਮਦਾ ਨਹੀਂ, ਇੱਥੇ ਤੱਕ ਕਿਹਾ। ਸੋ ਮੁੱਖ ਜਲੋ ਜਿਤ ਕਹੇ ਠਾਕੁਰ ਜੋਨੀ, ਉਹ ਰਸਨਾ ਸੜ ਜਾਏ, ਉਹ ਮੂੰਹ ਜਲ ਜਾਏ ਜਿਹੜਾ ਕਹਿੰਦਾ ਠਾਕੁਰ ਜੋਨੀਆਂ ਚ ਆਉਂਦਾ, ਉਹ ਨਹੀਂ ਜਨਮਦਾ। ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ, ਸਰਬਮਾਨ ਸਭਨਾ ਲਈ ਸਨਮਾਨ, ਮਾਨ ਸਨਮਾਨ ਦੇ ਯੋਗ ਹੈ। ਸਨਮਾਨ ਕਰਨ ਵਾਲਾ ਪੂਜਿਆ ਇੱਕ ਹੀ ਹੈ ਪ੍ਰਮਾਤਮਾ। ਤ੍ਰਿਮਾਣ ਦੇਵ ਤਿੰਨਾਂ ਕਾਲਾਂ ਵਿੱਚ ਹੀ, ਤਿੰਨਾਂ ਭਵਨਾਂ ਵਿੱਚ ਹੀ ਉਹ ਪ੍ਰਕਾਸ਼ ਰੂਪ ਪ੍ਰਮਾਤਮਾ ਸਨਮਾਨ ਯੋਗ ਹੈ। ਅਭੇਵ ਉਸਦਾ ਭੇਦ ਨਹੀਂ ਪਾਇਆ ਜਾਂਦਾ। ਆਦ ਸਭ ਦਾ ਮੁੱਢ ਹੈ, ਉਧਾਰ ਉਹ ਸਖੀ ਸੁਭਾਅ ਵਾਲਾ ਵੱਡੇ ਜਿਗਰੇ ਵਾਲਾ ਹੈ। ਸਰਬ ਪਾਲਕ ਸਭ ਦੀ ਪਾਲਣਾ ਕਰਨ ਵਾਲਾ ਹੈ। ਸਰਬ ਕਾਲਕ ਸਾਰਿਆਂ ਦਾ ਵਿਨਾਸ਼ ਕਰਨ ਵਾਲਾ ਹੈ। ਸਰਬ ਕੋ ਪੁਨ ਕਾਲ, ਪਰ ਸਾਰਿਆਂ ਦਾ ਕਾਲ ਹੈ ਉਹ ਪ੍ਰਮਾਤਮਾ। ਸੰਸਾਰ ਨੂੰ ਬਣਾਉਂਦਾ ਹੈ, ਪਾਲਦਾ ਹੈ, ਵਿਨਾਸ਼ ਵੀ ਕਰਦਾ ਹੈ। ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾ, ਜਿੱਥੇ ਕਿੱਥੇ ਉਹ ਬਿਰਾਜਮਾਨ ਹੈ। ਅਵਧੂਤ ਉਹ ਪ੍ਰਮਾਤਮਾ ਨੂੰ ਅਵਧੂਤ ਕੇ, ਅਵਧੂਤ ਹੁੰਦਾ ਵਰਕਤ, ਜਿਸ ਦਾ ਕਿਸੇ ਪਾਸੇ ਕੋਈ ਲਗਾਓ ਨਾ ਹੋਵੇ। ਬਿਲਕੁਲ ਹੀ ਅਤੀਤ ਉਪਰਾਮ ਉਸ ਨੂੰ ਕਿਹਾ ਅਵਧੂਤ। ਉਹ ਅਵਧੂਤ ਰੂਪ ਹੈ, ਸਭ ਵਿੱਚ ਰਹਿੰਦਾ ਨਿਰਲ ਹੈ। ਉਸ ਦਾ ਰੂਪ ਕੀ ਹੈ? ਰਸਾਲ, ਰਸਮਈ, ਰਸ ਰੂਪ ਹੈ। ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ, ਉਸਦਾ ਕੋਈ ਨਾ ਉਹ ਖਾਸ ਥਾਂ, ਨਾ ਕੋਈ ਜਾਤ, ਨਾ ਰੂਪ, ਨਾ ਰੰਗ, ਨਾ ਰੇਖ। ਆਦ ਪੁਰਖ ਉਧਾਰ ਮੂਰਤ ਅਜੂਨ ਆਦ ਅਸੇਖ, ਉਹ ਆਦ ਪੁਰਖ ਹੈ, ਸਰਵ ਵਿਆਪਕ ਹੈ, ਸਭ ਦਾ ਮੁੱਢ ਹੈ। ਉਹ ਹਸਤੀ ਐਸੀ ਹੈ ਉਧਾਰ ਚਿੱਤ ਹੈ, ਜੋਨਾਂ ਵਿੱਚ ਨਹੀਂ ਆਉਂਦਾ, ਉਹ ਸਭ ਦਾ ਮੁੱਢ ਹੈ। ਔਰ ਉਹ ਪ੍ਰਮਾਤਮਾ ਸੰਪੂਰਨ ਹੈ, ਉਸ ਵਿੱਚ ਕੋਈ ਘਾਟ ਨਹੀਂ। ਦੇਸ਼ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ, ਨਾ ਕੋਈ ਇਸਦਾ ਖਾਸ ਦੇਸ਼ ਹੈ, ਨਾ ਕੋਈ ਖਾਸ ਭੇਸ ਹੈ, ਔਰ ਨਾ ਕੋਈ ਰੂਪ ਹੈ, ਨਾ ਕੋਈ ਰੇਖਾ ਹੈ, ਨਾ ਕੋਈ ਉਸਨੂੰ ਮੋਹ ਹੈ, ਕੋਈ ਰਾਗ ਦੁਵੈਸ਼ ਉੱਥੇ ਹੈ ਨਹੀਂ। ਉਹ ਪ੍ਰਮਾਤਮਾ ਸੰਪੂਰਨ ਹੈ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਜਿੱਥੇ ਕਿੱਥੇ ਹਰ ਥਾਂ ਤੇ ਹਰ ਦਿਸ਼ਾ ਵੱਲ, ਦਿਸ਼ਾ ਕੀ ਉਪਦਿਸ਼ਾ ਕੀ, ਕੋਨਿਆਂ ਵਿੱਚ ਵੀ ਪ੍ਰਮਾਤਮਾ ਕਿਵੇਂ ਹੈ, ਪ੍ਰੇਮ ਰੂਪ ਹੋ ਕੇ ਪਸਰਿਆ ਹੈ। ਉਹ ਪਰਮਾਤਮਾ ਹਰ ਪਾਸੇ ਫੈਲਿਆ ਹੋਇਆ ਹੈ, ਕੋਈ ਥਾਂ ਐਸੀ ਨਹੀਂ ਜਿੱਥੇ ਉਹ ਨਾ ਹੋਵੇ। ਸੱਚ ਹੈ ਪ੍ਰੇਮ ਨਾ ਉਹ ਹੁੰਦਾ ਤੇ ਸਾਨੂੰ ਜਨਮ ਨਾ ਦਿੰਦਾ, ਪ੍ਰੇਮ ਨਾ ਹੁੰਦਾ ਉਹ ਸਾਨੂੰ ਪਾਲਦਾ ਨਾ, ਪ੍ਰੇਮ ਨਾ ਹੁੰਦਾ ਉਹ ਸਾਡੀ ਰੱਖਿਆ ਨਾ ਕਰਦਾ। ਹਰ ਥਾਂ ਤੇ ਹੈ, ਪਿਆਰਿਆਂ ਨੇ ਜਦੋਂ ਵੀ ਉਸ ਨੂੰ ਯਾਦ ਕੀਤਾ, ਜਿੱਥੇ ਵੀ ਯਾਦ ਕੀਤਾ ਉਸੇ ਥਾਂ ਤੇ ਪ੍ਰਗਟ ਹੋਏ। ਬੜੀ ਸੁੰਦਰ ਕਥਾ ਹੈ, ਦ੍ਰੋਪਦੀ ਨੂੰ ਕੇਸਾਂ ਤੋਂ ਪਕੜ ਕੇ ਦੁਸ਼ਾਸਨ ਲੈ ਆਇਆ। ਦੁਰਯੋਧਨ ਦਾ ਹੁਕਮ ਸੀ ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ ਦ੍ਰੋਪਦੀ ਆਂਦੇ। ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੋ ਵੇਖਦੇ ਔਕੁੜ ਰੁੱਧੀ ਨਾਰ ਜਨਾਂ ਦੀ, ਅੱਖੀ ਮਿਟੇ ਧਿਆਨ ਤਾਂ ਰਹਾ ਹਾ ਕ੍ਰਿਸ਼ਨ ਕਰੇ ਬਿਲਾਂ ਦੀ, ਕੱਪੜ ਕੋਟ ਉਹ ਸਾਰਿਆਂ ਨੇ ਥੱਕੇ ਦੂਤ ਨਾ ਪਾਰ ਵਸਾਂਦੀ, ਘਰ ਆਈ ਠਾਕੁਰ ਮਿਲੇ ਰਹੀ ਪੈਜ, ਬੋਲੇ ਸ਼ਰਮਾਂਦੀ ਨਾਥ ਅਨਾਥਾਂ ਬਾਣ ਤੁਰਾਂਦੀ। ਇੱਜ਼ਤ ਤੇ ਰਹਿ ਗਈ, ਘਰ ਆਈ ਕ੍ਰਿਸ਼ਨ ਜੀ ਅੱਗੋਂ ਮਿਲ ਗਏ, ਕਹਿਣ ਲੱਗੇ ਕਿਉਂ ਦ੍ਰੋਪਦੀ ਇੱਜ਼ਤ ਰਹੀ? ਥੋੜਾ ਜਿਹਾ ਗਿਲਾ ਕੀਤਾ, ਕਹਿਣ ਲੱਗੀ ਇੱਜ਼ਤ ਤੇ ਰਹੀ ਪਰ ਸਾੜੀ ਦੇ ਕੁਛ ਪੇਚ ਜੋ ਖੁੱਲੇ ਨੇ ਉਹ ਕਿਉਂ, ਪਹਿਲੋਂ ਕਿਉਂ ਨਹੀਂ ਆਏ, ਇੰਨੀ ਦੇਰੀ ਕਿਉਂ ਕੀਤੀ? ਕਹਿਣ ਲੱਗੇ ਤੇਰੀ ਗਲਤੀ ਮੇਰੀ ਨਹੀਂ, ਤੂੰ ਕਹਿੰਦੀ ਰਹੀ ਹੈ ਗੋਕੁਲ ਵਾਸੀ ਆ, ਤੇ ਗੋਕੁਲ ਤੋਂ ਤੇ ਆਉਂਦਿਆਂ ਟਾਈਮ ਲੱਗਦਾ, ਤੂੰ ਕਹਿਣਾ ਸੀ ਘੱਟ ਘੱਟ ਵਾਸੀ ਆ ਤੇ ਮੈਂ ਉੱਥੇ ਹੀ ਪ੍ਰਗਟ ਹੁੰਦਾ, ਤੂੰ ਘੱਟ ਘੱਟ ਵਾਸੀ ਕਿਉਂ ਨਹੀਂ ਕਿਹਾ? ਸੱਚ ਹੈ ਜਿਨ੍ਹਾਂ ਨੇ ਸਮਝ ਲਿਆ ਨਾ ਮੀਲਾਂ ਦੀ ਵਿੱਥ ਹੈ, ਫਿਰ ਤੇ ਰੱਬ ਨੂੰ ਆਉਂਦਿਆਂ ਦੇਰ ਲੱਗੇਗੀ, ਪਰ ਜੇ ਘੱਟ ਘੱਟ ਉਤੇ ਜੱਤਰ ਤੱਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨਰਾਵ। ਸੰਦਰਭ ਵਿੱਚ ਇੱਕ ਬੜੀ ਸੁੰਦਰ ਕਥਾ, ਇੱਕ ਬਾਦਸ਼ਾਹ ਬਿਮਾਰ ਹੋ ਗਏ, ਬਿਮਾਰੀ ਖਤਰਨਾਕ ਸੀ, ਵੈਦਾਂ ਨੇ ਕਿਹਾ ਦੁਆ ਆਖਰੀ ਹੈ, ਇੱਕ ਹੋ ਸਕਦੀ ਹੈ, ਉਹ ਇਹ ਹੈ ਕਿ 8 ਸਾਲ ਦਾ ਇੱਕ ਬੱਚਾ ਹੋਵੇ, ਇਹ ਚੇਨ ਚੱਕਰ ਹੋਣ, ਖੁਸ਼ੀ ਨਾਲ ਉਹਦੇ ਮਾਤਾ ਪਿਤਾ ਉਹਨੂੰ ਦੇ ਦੇਣ, ਉਹ ਵੀ ਮਰਨ ਲਈ ਤਿਆਰ ਹੋਵੇ, ਉਸਦਾ ਪਿੱਤਾ ਕੱਢ ਕੇ ਦਵਾਈ ਚ ਪਵੇਗਾ ਫਿਰ ਇਲਾਜ ਹੋਏਗਾ। ਬਾਦਸ਼ਾਹਾਂ ਨੂੰ ਕੀ ਘਾਟ, ਲੋੜਵੰਦਾਂ ਨੇ ਬੱਚਾ ਦੇ ਦਿੱਤਾ, ਕਾਜ਼ੀ ਨੇ ਫੈਸਲਾ ਦੇ ਦਿੱਤਾ, ਬਾਦਸ਼ਾਹ ਸਲਾਮਤ ਦੀ ਜਾਨ ਲਈ ਇੱਕ ਬੱਚੇ ਦੀ ਮੌਤ ਹੋ ਜਾਣੀ ਕੋਈ ਵੱਡੀ ਗੱਲ ਨਹੀਂ, ਇਹ ਕੁਰਬਾਨੀ ਇਸ ਨੂੰ ਕਰਨੀ ਚਾਹੀਦੀ ਹੈ। ਬੱਚਾ ਤਿਆਰ ਹੋ ਗਿਆ, ਕਤਲਗਾਹ ਚ ਲੈ ਗਏ, ਕਹਿਣ ਲੱਗੇ ਕੋ ਆਖਰੀ ਲਾਲਸਾ? ਕਹਿਣ ਲੱਗਾ ਹੈ, ਉਹ ਮੈਂ ਬੜੀ ਛੇਤੀ ਕਰ ਲੈਣਾ ਫਿਰ ਮੈਨੂੰ ਮਾਰ ਦੇਣਾ। ਉਸਨੇ 4 ਮਿੱਟੀ ਦੀਆਂ ਢੇਰੀਆਂ ਬਣਾਈਆਂ, ਪਹਿਲੀ ਨੂੰ ਵੇਖਿਆ ਹੱਥ ਜੋੜੇ ਉਸ ਅੱਗੇ, ਫਿਰ ਉਹਨੂੰ ਪੈਰ ਮਾਰਿਆ ਢਾ ਦਿੱਤੀ, ਦੂਸਰੀ ਵੀ ਢਾ ਦਿੱਤੀ, ਤੀਸਰੀ ਵੀ ਢਾ ਦਿੱਤੀ, ਚੌਥੀ ਅੱਗੇ ਹੱਥ ਜੋੜ ਕੇ ਕਹਿਣ ਲੱਗਾ ਇਹ ਨਹੀਂ ਢਾਉਣੀ, ਹੁਣ ਮੈਨੂੰ ਮਾਰ ਦਿਓ। ਬਾਦਸ਼ਾਹ ਪੁੱਛਣ ਲੱਗਾ ਕਾਕਾ ਇਹ ਕੀ ਕੀਤਾ? ਕਹਿਣ ਲੱਗਾ ਜੀ ਪਹਿਲੀ ਢੇਰੀ ਸੀ ਮਾਤਾ ਪਿਤਾ ਦੀ, ਉਹਨਾਂ ਤੇ ਮੈਨੂੰ ਵੇਚ ਦਿੱਤਾ, ਮੈਂ ਉਹ ਢੇਰੀ ਢਾ ਦਿੱਤੀ ਕਿ ਮਾਤਾ ਪਿਤਾ ਦੀ ਕੋਈ ਢੇਰੀ, ਢੇਰੀ ਤੇ ਇੱਕ ਚਿੰਨ੍ਹ ਹੈ ਕਿ ਮਾਤਾ ਪਿਤਾ ਦਾ ਆਸਰਾ ਵੀ ਕੋਈ ਆਸਰਾ ਨਹੀਂ। ਦੂਸਰਾ ਆਸਰਾ ਹੁੰਦਾ ਹੈ ਕੋਈ ਬੇਇਨਸਾਫੀ ਕਰੇ ਤੇ ਕਾਜ਼ੀ ਕੋਲ ਜਾਈਏ, ਪਰ ਕਾਜ਼ੀ ਨੇ ਤਾਂ ਫੈਸਲਾ ਦੇ ਦਿੱਤਾ ਹੈ ਮੇਰੀ ਮੌਤ ਦਾ, ਮੈਂ ਇਹ ਵੀ ਢੇਰੀ ਢਾ ਦਿੱਤੀ, ਕਾਜ਼ੀ ਦਾ ਆਸਰਾ ਵੀ ਕੋਈ ਆਸਰਾ ਨਹੀਂ। ਹਾਕਮ ਬੇਇਨਸਾਫੀ ਕਰੇ ਤੇ ਰਾਜੇ ਕੋਲ ਜਾਈਦਾ, ਪਰ ਰਾਜਾ ਤੇ ਆਪ ਮੈਨੂੰ ਮਾਰਨਾ ਚਾਹੁੰਦਾ, ਇਹ ਢੇਰੀ ਵੀ ਢਾ ਦਿੱਤੀ ਹੈ, ਚੌਥੀ ਹੈ ਪ੍ਰਮਾਤਮਾ ਦੀ, ਇਹ ਨਹੀਂ ਢਾਉਣੀ, ਇਹਨੇ ਰੱਖਣਾ ਤੇ ਰੱਖ ਲਵੇ, ਬਚਾਉਣਾ ਤੇ ਬਚਾ ਲਵੇ। ਬਾਤੀਆ ਦਾ ਮਨ ਉਸ ਵੇਲੇ ਇੰਨੇ ਤਰਸ ਨਾਲ ਭਰ ਗਿਆ, ਵੈਦਾਂ ਨੂੰ ਕਹਿਣ ਲੱਗਾ ਪੱਕਾ ਕਹਿ ਰਹੇ ਹੋ ਕਿ ਮੈਂ ਬਚ ਜਾਵਾਂਗਾ ਇਸ ਦੁਆ ਨਾਲ? ਉਹ ਕਹਿਣ ਲੱਗੇ ਜੀ ਯਤਨ ਕਰਾਂਗੇ, ਅੱਗੋਂ ਰੱਬ ਦੇ ਹੱਥ। ਕਹਿਣ ਲੱਗਾ ਜੇ ਰੱਬ ਦੇ ਹੱਥ ਹੀ ਹੈ ਤੇ ਫਿਰ ਰੱਬ ਤੇ ਛੱਡ ਦਿਓ, ਭਾਵੇਂ ਮਾਰੇ ਭਾਵੇਂ ਰੱਖੇ, ਮੈਂ ਇਸ ਮਾਸੂਮ ਦੀ ਜਾਨ ਕਿਉਂ ਲਵਾਂ? ਮੈਂ ਐਸਾ ਕਰਾਂਗਾ, ਰੱਬ ਦੀ ਢੇਰੀ ਨਾ ਢਾਉਣ ਵਾਲਾ, ਰੱਬ ਤੇ ਭਰੋਸਾ ਰੱਖਣ ਵਾਲਿਆ ਆ, ਉਹਨੂੰ ਚੁੱਕਿਆ ਗੋਦੀ ਚ ਲੈ ਲਿਆ, ਉਹਨੂੰ ਕਹਿਣ ਲੱਗਾ ਔਲਾਦ ਮੇਰੇ ਘਰ ਕੋਈ ਨਹੀਂ, ਤੈਨੂੰ ਮੈਂ ਆਪਣਾ ਪੁੱਤਰ ਬਣਾਵਾਂਗਾ, ਤੂੰ ਰਾਜਗੱਦੀ ਤੇ ਬੈਠੇਗਾ। ਵਿਦਵਾਨ ਲਿਖਦੇ ਨੇ ਕਿ 7ਵੇਂ ਦਿਨ ਬਾਦਸ਼ਾਹ ਬਿਲਕੁਲ ਠੀਕ ਹੋ ਗਿਆ। ਮੈਂ ਸੋਚ ਰਿਹਾ ਸਾਂ ਪਰਮਾਤਮਾ ਹਰ ਥਾਂ ਤੇ ਹੈ, ਉਹ ਪ੍ਰਗਟ ਹੁੰਦਾ ਹੈ, ਉਹਨੂੰ ਦੂਰ ਨਾ ਵੇਖੋ, ਪਿਆਰ ਨਾਲ ਜਦੋਂ ਵੀ ਕਿਸੇ ਨੇ ਆਵਾਜ਼ ਮਾਰੀ ਹੱਦ ਹੋ ਗਈ, ਪਿਆਰ ਵਿੱਚ ਆ ਗਿਆ ਬੱਚਾ ਵੀ ਬਚ ਗਿਆ, ਪਿਆਰ ਆ ਗਿਆ ਬਾਦਸ਼ਾਹ ਦਾ ਰੋਗ ਵੀ ਮੁੱਕ ਗਿਆ, ਪਿਆਰ ਆ ਗਿਆ ਸਾਖੀ ਤੋਂ ਦੁਨੀਆਂ ਨੂੰ ਵੀ ਪ੍ਰੇਰਣਾ ਮਿਲ ਗਈ। ਪਰਮਾਤਮਾ ਹਰ ਥਾਂ ਤੇ ਹੈ, ਬਾਕੀ ਢੇਰੀਆਂ ਤੇ ਬੇਸ਼ੱਕ ਢਾ ਦਿਓ, ਇਹਨਾਂ ਵੱਲੋਂ ਨਿਰਾਸ਼ ਹੋ ਜਾਓ। ਸੰਸਾਰ ਦੀ ਆਸ ਬਣਾ ਕੇ ਅੱਜ ਤੱਕ ਕੋਈ ਸਫਲ ਨਹੀਂ ਹੋਇਆ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਪਿਆਰ ਦੀ ਢੇਰੀ ਇੱਕ ਹੀ ਬਣਾਓ, ਉਹਨੂੰ ਢਾਉਣ ਦੀ ਲੋੜ ਨਹੀਂ। ਉਹ ਹੈ ਜਤਰ ਤੱਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਦਿਸ਼ਾ ਹੋ ਗਈ ਤਰਫ ਪਾਸੇ ਚੜਦਾ ਲਹਿੰਦਾ ਦੱਖਣ ਪਹਾੜੇ ਦਿਸ਼ਾ ਵਿਸ਼ਾ। ਵਿਸ਼ਾ ਕੀ ਹੈ? ਇਹਨਾਂ ਦੇ ਚਾਰ ਕੋਨੇ, ਹਰ ਥਾਂ ਤੇ ਪ੍ਰੇਮ ਬਣ ਕੇ ਪ੍ਰਮਾਤਮਾ ਫੈਲਿਆ ਪਿਆ, ਹਰ ਥਾਂ ਤੇ ਹੈ। ਨਾਮ ਕਾਮ ਬਹੀਨ ਪੇਖਤ ਤਾਮ ਹੂੰ ਨਹਿ ਜਾਹੇ। ਉਹ ਅਕਾਲ ਪੁਰਖ ਨਾ ਤੇ ਕਿਸੇ ਖਾਸ ਨਾਮ ਨਾਲ ਜੁੜੇ ਹੈ ਔਰ ਨਾ ਉਸਨੂੰ ਕੋਈ ਕਾਮਨਾ ਹੈ। ਉਹ ਵਿਸ਼ੇਸ਼ ਨਾਮ ਔਰ ਕਾਮਨਾ ਤੋਂ ਬਹੀਨ ਹੈ, ਪਾਵੇ ਹੈ, ਕਾਮਨਾ ਮੁਕਤ ਹੈ। ਉਹ ਵੇਖਦੇ ਹਾਂ ਕੋਈ ਉਸਦਾ ਖਾਸ ਇੱਕ ਘਰ ਵੀ ਨਹੀਂ। ਧਾਮ ਦਾ ਅਰਥ ਹੈ ਘਰ। ਸਰਬਮਾਨ ਸਰਬੱਤਰ ਮਾਨ ਸਦੈਵ ਮਾਨਤ ਤਾਹੀਂ, ਜੋ ਸਾਰਿਆਂ ਦਾ ਮਾਣ ਯੋਗ ਹੈ। ਕੋਈ ਵੀ ਐਸਾ ਨਹੀਂ ਜੋ ਪਰਮਾਤਮਾ ਦਾ ਮਾਣ ਨਾ ਕਰੇ, ਉਹ ਮਾਨ ਯੋਗ ਹੈ। ਸਾਰੇ ਸਦਾ ਵਾਸਤੇ ਹੀ ਉਸਨੂੰ ਮਾਣਦੇ ਹਨ, ਪੂਜਦੇ ਹਨ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਉਹ ਪਰਮਾਤਮਾ ਇੱਕ ਹਸਤੀ ਹੁੰਦਿਆਂ ਹੋਇਆਂ ਵੀ ਉਹ ਨਿਰਗੁਣ ਸਰੂਪ ਤੇ ਇੱਕ ਹੈ। ਅਨੇਕ ਦਰਸ਼ਨ ਪਰ ਜਦੋਂ ਸਰਗੁਣ ਬਣਦਾ ਹੈ, ਨਿਰਗੁਣ ਤੇ ਸਰਗੁਣ ਦਿਸ਼ਟਾਰ, ਉਹ ਨਹੀਂ ਸੀ ਦਿਸਦਾ ਫਿਰ ਦਿਸਣ ਲੱਗ ਪਿਆ, ਅਨੇਕ ਦਰਸ਼ਨ ਹੋ ਗਏ। ਕੀਨ ਰੂਪ ਅਨੇਕ, ਅਨੇਕਾਂ ਰੂਪ ਉਸਨੇ ਧਾਰਨ ਕਰ ਲਿਆ, ਇੱਕ ਤੋਂ ਇੱਕ ਨਵਾਂ, ਇੱਕ ਵਰਗਾ ਦੂਸਰਾ ਰੂਪ ਉਸਨੇ ਬਣਾਇਆ ਹੀ ਨਹੀਂ। ਇੱਕ ਮਨੁੱਖ ਦੇ ਫਿੰਗਰਪ੍ਰਿੰਟ ਦੂਸਰੇ ਨਾਲ ਨਹੀਂ ਰਲਦੇ, ਇੱਕ ਦਾ ਚਿਹਰਾ ਦੂਸਰੇ ਨਾਲ ਨਹੀਂ ਰਲਦਾ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਉਸਨੇ ਨਵੇਂ ਤੋਂ ਨਵਾਂ ਰੂਪ ਬਣਾਇਆ, ਏਕ ਮੂਰਤ, ਉੱਥੇ ਕੋਈ ਰੈਪੀਟੇਸ਼ਨ ਨਹੀਂ, ਦੁਹਰਾਈ ਨਹੀਂ। ਇੱਕ ਵਾਰੀ ਜੋ ਬਣ ਗਿਆ ਉਹ ਦੁਬਾਰਾ ਨਹੀਂ ਆਵੇਗਾ। ਰੁੱਖ ਦੇ ਇੱਕ ਪੱਤੇ ਵਰਗਾ ਦੂਸਰਾ ਪੱਤਾ ਨਹੀਂ। ਏਕ ਮੂਰਤ ਇੱਕ ਹਸਤੀ ਹੁੰਦੇ, ਅਨੇਕ ਦਰਸ਼ਨ ਕੀਨ ਰੂਪ ਅਨੇਕ, ਅਨੇਕਾਂ ਰੂਪ ਉਸਨੇ ਬਣਾ ਲੈ। ਖੇਲ ਖੇਲ ਜਗਤ ਰੂਪ ਖੇਡ ਖੇਡਦਾ, ਅਖੇਲ ਖੇਲਣ ਫੇਰ ਅਸਚਰਜ ਗੱਲ ਹੈ, ਖੇਲ ਨੂੰ ਅਖੇਲ ਉਲਟ ਕਰ ਦਿੰਦਾ, ਭਾਵ ਖੇਲ ਨੂੰ ਸੰਕੋਚ ਲੈਂਦਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਘ ਉਤਾਰ ਥੰਮਿਓ ਪਾਸਾਰਾ, ਤਬ ਇੱਕ ਹੈ ਇੱਕ ਓੰਕਾਰਾ। ਉਸਨੇ ਪਸਾਰਾ ਜਿਹੜਾ ਸੀ ਉਸਨੂੰ ਸੰਕੋਚ ਲਿਆ, ਖੇਲ ਖੇਲ ਅਖੇਲ ਖੇਲਣ ਅਖੇਲ ਖੇਲ ਦਿੱਤਾ, ਭਾਵ ਸਮੇਟ ਦਿੱਤਾ। ਅੰਤ ਕੋ ਫਿਰ ਏਕ, ਅੰਤ ਨੂੰ ਉਹ ਪਰਮਾਤਮਾ ਇੱਕ ਰਹਿ ਜਾਂਦਾ। ਬਸ ਇਹੀ ਗੱਲ ਸਮਝਣ ਵਾਲੀ ਹੈ। ਇੱਥੇ ਜਿੰਨੇ ਕਲੇਸ਼ ਨੇ, ਝਗੜੇ ਨੇ, ਉਹ ਸਾਰੇ ਦੁਬਧਾ ਕਰਕੇ, ਮੈਂ ਹੋਰ ਹਾਂ, ਦੂਸਰਾ ਹੋਰ ਹੈ। ਪਾਤਸ਼ਾਹ ਕਹਿੰਦੇ ਨੇ ਐਸਾ ਕੋਈ ਜੇ ਦੁਬਧਾ ਮਾਰਗ ਵਾਵੈ, ਹੈ ਕੋਈ ਐਸਾ ਸੂਰਮਾ, ਇਸੈ ਮਾਰ ਰਾਜ ਜੋ ਕਮਾਵੈ। ਇਸ ਦੁਬਧਾ ਘਰ ਬਹੁਤੇ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਦੁਬਧਾ ਕਿਵੇਂ ਮੁੱਕੇ? ਮੁੱਕ ਸਕਦੀ ਹੈ ਸਿਰਫ ਇੱਕ ਢੰਗ ਨਾਲ, ਇੱਕ ਜੁਗਤੀ ਨਾਲ। ਉਹ ਇਹ ਹੈ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਉਹ ਮੰਦੇ। ਜੇ ਤੇ ਦੁਬਧਾ ਮਿਟਾਉਣੀ ਚਾਹੀਏ, ਕਦ ਸਾਰਿਆਂ ਦੇ ਕਰੀਏ, ਕਿਵੇਂ ਕਰਾਂਗੇ? ਕਿਸੇ ਦੀਆਂ ਲੱਤਾਂ ਕੱਟੀਏ ਜਾਂ ਕਿਸੇ ਨੂੰ ਉੱਚਾ ਕਰੀਏ? ਰੰਗ ਰੂਪ ਇੱਕ ਜੈਸੇ ਮਸ਼ੀਨਾਂ ਦੇ ਹੋ ਸਕਦੇ ਨੇ, ਵਸਤੂਆਂ ਦੇ ਹੋ ਸਕਦੇ ਨੇ, ਜੀਵਾਂ ਦੇ ਨਹੀਂ। ਬੋਲੀ ਹਰ ਇੱਕ ਦੀ ਇੱਕੋ ਜਿਹੀ ਨਹੀਂ ਹੋ ਸਕਦੀ, ਇੱਕ ਸ਼ਬਦ ਨੂੰ ਵੀ ਦੂਸਰਾ ਹੋਰ ਤਰ੍ਹਾਂ ਕਹਿੰਦਾ। ਅਕਾਲ ਪੁਰਖ ਨੇ ਜੋ ਬਣਾਇਆ ਹੈ, ਇੱਕ ਤੋਂ ਦੂਸਰਾ ਵਿਲੱਖਣ ਹੈ। ਹਾਂ, ਇੱਕ ਹੀ ਗੱਲ ਹੈ, ਉਹ ਇਹ ਹੈ, ਏਕ ਨੂਰ ਤੇ ਸਭ ਜਗ ਉਪਜਿਆ। ਸਰੀਰ ਸਾਰੇ ਇੱਕ ਨਹੀਂ, ਆਕਾਰ ਸਾਰੇ ਇੱਕ ਨਹੀਂ, ਆਤਮਾ ਇੱਕ ਹੈ। ਉਸ ਵਿੱਚ ਕੋਈ ਦੁਬਧਾ ਨਹੀਂ, ਉਸ ਆਤਮਾ ਨਾਲ ਜੁੜਿਆ ਕਿ ਖੇਲ ਖੇਲ ਜਾਂ ਖੇਲ ਖੇਲਣ, ਅੰਤ ਕੋ ਫਿਰ ਏਕ। ਬਸ ਇਹ ਤਾਂ ਹੀ ਦੁਬਧਾ ਮੁੱਕੇਗੀ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਉਪਦੇਸ਼ ਹੈ।